blessing from Rabbul Alameen. The blessing from Rabbul Alameen. Islam is the way of life. Islam is the way of life. Islam is the way of life. Islam is the way of life.
Alhamdulillahi Rabbil Alameen. والصلاة والسلام على سيد المرسلين أما بعد فأعوذ بالله من الشيطان الرجيم بسم الله الرحمن الرحيم الصلاة والسلام عليك يا رسول الله وعلى آلك وأصحابك يا حبيب الله الصلاة والسلام عليك يا نبي الله وعلى آلك وأصحابك يا نور الله. Dear viewers of Madni channel, welcome to our transmission. Today's topic is the days of forgiveness. जी हाँ, इस पे हम बात करेंगे. हमारे साथ मुबल्लिगीन भी हैं. दुरूद पाक पढ़ने के बेशुमार फजाइल हैं. मौजमुल कबीर वॉल्यूम 18 पेज 362 हदीस नंबर 928 द बिलवी रसूल सल्लल्लाहु अलैहि वसल्लम सेड Whoever recites Salat upon me three times in a day and three times in the night. Three times in a day and three times in the night, showing devotion and affection towards me. It is upon the mercy of Allah Azza wa Jal to forgive the sins he committed during that day and night. Aaj hamara topic hi forgiveness ka hai. Aur jo teen dafa din mein durood pade aur शाम में जो है वो तीन दफा रात को दुरूद पाक पढ़े दिन में और रात में मोहब्बत के साथ शौक के साथ अल्लाह ताला की रहमत के ऊपर है कि अल्लाह ताला उसके उस दिन के गुनाहों की माफ फरमा दे. अल्लाह ताला हम सबको कसरत के साथ दुरूद पाक पढ़ने की तौफीक अता फरमाए. सल्लू अलल हबीब सल्लल्लाहु ताला अला मोहम्मद सल्लल्लाहु अलैहि वसल्लम. आइए तिलावत कुरान पाक से आगाज करते हैं.
أعوذ بالله من الشيطان الرجيم بسم الله الرحمن الرحيم قد أفلح من تزكى وذكر اسم ربه فصلى بل تؤثرون الحياة الدنيا والآخرة خير وأبقى إن هذا لفي الصحف الأولى صحف إبراهيم وموسى آمنت بالله صدق الله العظيم
ما شاء الله
صلوا على الحبيب صلى الله عليه وسلم صلي على نبينا صلي على نبينا صلي على محمد صلي على كريمنا صلي على محمد مجھے مدینے کی دو اجازت مجھے مدینے کی دو اجازت نبی رحمت شفیع امت بلال
کو مال و دولت نہ دیجئے
Forgiveness, जी हाँ, और हम शुरू करते हैं इंशाल्लाह अज़्ज़ वजल, हमारे वसीम भाई मौजूद हैं।
बापू, first of all, now in regards to the month of Ramadan, Allah Azza wa Jal, every single night of Ramadan, an announcement is made that all those people who ask for forgiveness, your forgiveness will be accepted, inshallah. All those people who repent, your repentance will be accepted, inshallah. All those people who make dua in the court of Allah, your dua will be accepted. So where we ask Allah Azza wa Jal for forgiveness all year round, especially in these 10 days, we should be asking Allah for more. And say yourself, in regards to forgiveness, just remember one thing, that humans, jinns, we make mistakes. Now for the prophets and for the angels, it's impossible for them to make any mistakes, for them to commit any sins. So we as commit mistakes, we commit sins. Alhamdulillah, Azza wa Jal, the door of repentance is open for us. We should go back and we should ask Allah Azza wa Jal for forgiveness. It's a beautiful hadith, Qudsi, that one shaitan, he said to Allah, that, oh Allah Azza wa Jal, I will make your people, continue them to make commit sins. Allah Azza wa Jal said that, oh shaitan, as long as my people ask for forgiveness, inshallah, I will forgive them, inshallah. So shaitan is saying that, ya Allah, I will make your people commit sins. Allah says that, oh shaitan, as long as my people ask me for forgiveness, I will forgive them, inshallah. So especially, we should continue every day, every night, every single day, we should be asking Allah for forgiveness. Like we have mentioned before as well, that every time at the time of iftar, Allah forgives 60,000 people from the fire of Jahannam. So we should ask Allah for more forgiveness.
जी, अलग अलग narrations हैं, और जैसे वसीमा ने mention किया, at the time of iftar, 60,000 भी हैं, लेकिन बहुत ज्यादा हमें मिलते हैं 1 million sinner, 10 lakh जहन्नमियों को जहन्नम से बरी किया जाता है। हमारे माशाल्लाह इरफान मदनी हमारे साथ हैं। इरफान भाई, टॉपिक है डेज ऑफ फॉरगिवनेस।
सुभान अल्लाह, बिस्मिल्लाहिर्रहमानिर्रहीम। शाह साहब, वैसे तो तुम्हें पता ही है कि माशाल्लाह अल्लाह पाक की रहमत मगफिरत पूरा साल ही छमा छम बरसती रहती है, तो अल्लाह पाक की एक सुन्नत है, एक तरीका है कि जो किसी काम नु अल्लाह पाक ने अपने बंदे नु कहना हो, उनकी रगबत दिलाने वास्ते उनके फजाइल अल्लाह पाक बयान फरमांदा अपने प्यारे हबीब सल्लल्लाहु अलैहि वसल्लम की जुबान मुबारक तो। जैसा कि नबी पाक सल्लल्लाहु अलैहि वसल्लम का फरमान भी मिलता है माह रमजान के बारे च, हुआ शहरुन अव्वलहु रहमतुन, कि ये ऐसा महीना है जिंदा पहला हिस्सा यानी पहले 10 दिन ने रहमत है, वह औसतहु मगफिरा, और इनका दरमियानी हिस्सा जरा मगफिरत है। ऐसे वास्ते साडा आज टॉपिक भी यही है कि मगफिरत दिन, और आखिरी अशरे के बारे सरकार ने फरमाया व आखिरहु इत्कुम मिनन्नार, और आखिरी जेड़े 10 दिन ने ओ जहन्नम तो आजादी के दिन ने। अल्हम्दुलिल्लाह अज़्ज़ वजल, नबी पाक सल्लल्लाहु अलैहि वसल्लम साड़ी तरगीब वास्ते, हालांकि सरकार सल्लल्लाहु अलैहि वसल्लम ते मासूम ने, और ते गुनाह ने कोलो इम्पोसिबल है, दो मखलूकात फरिश्ते ते नबी, इन्हें कोलो गुनाह हो नहीं सकता, लेकिन नबी पाक सल्लल्लाहु अलैहि वसल्लम साड़ी तरगीब वास्ते रोजाना 70 times, एक रिवाज चाहता है 100 times इस्तिगफार करते, ताकि उनके बंदे भी मगफरत मंगन, तो खूब अल्लाह तो इस्तिगफार करना चाहिए।
जी, इस्तिगफार करना चाहिए, तौबा करनी चाहिए, अल्लाह से हर वक्त डरना भी चाहिए, मगफिरत मांगनी भी चाहिए।
सही सब, the ways of Allah's hikmat is unique. Allah subhanahu wa ta'ala does everything with his hikmat, and he provides us with many means of forgiveness. Sometimes it's during specific du'as which we can mention. For example, in our Shajara Sharif there is Sayyidina Istighfar. Now the one who reads this in the daytime and his sins are forgiven before in that day, and if you read that night, then similar type of his blessing is gained. And if he dies in that state, he will enter into Jannah. Now Allah subhanahu wa ta'ala's mercy is so unique that Allah subhanahu wa ta'ala is giving us so many different ways of gaining forgiveness. You know, this is the mercy of Allah subhanahu wa ta'ala. Allah subhanahu wa ta'ala is giving us signs for us to turn to Him really. It's all of us to actually turn to Allah subhanahu wa ta'ala and ask Allah subhanahu wa ta'ala for forgiveness. That's what Allah subhanahu wa ta'ala wants. Right? That is the reality. That Allah subhanahu wa ta'ala likes His bondsman, His people turning towards Him, asking forgiveness from Him. So Allah subhanahu wa ta'ala has given us 10 specific days that we turn to Him and we ask forgiveness from Him.
The specified days and your days of forgiveness or वैसे भी रमजान हदीसे पाके ना शोबुल ईमान के अंदर है the Prophet sallallahu alaihi wasallam has said कि रमजान में जिक्रुल्लाह करने वाले की मगफिरत कर दी जाती है और जो मांगता है रब से वो महरूम नहीं रहता ये हदीसे पाके लेकिन जब स्पेशल हम जो फोकस कर रहे हैं इस वक्त मगफिरत करने वाले वो अमाल हैं कि वो काम करने चाहिए जिससे रब की मगफिरत जो है वो अता हो जाती है रब करम कर देता है मगफिरतों से नवाज देता है तो उसमें एक जो है हमें जिक्रुल्लाह की कसरत करनी चाहिए अब वो जिक्रुल्लाह क्या है बिल्कुल अल्लाह 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 कहना भी जिक्र है लेकिन साथ में इस्तगफार पढ़ना भी जिक्र है नमाज पढ़ना भी जिक्र है कुरान पाक की तिलावत करना भी जिक्र है और फिर इस तरीके से और बहुत सारी चीजें हैं जो जिक्रुल्लाह में शामिल होती हैं पर दुआ करें रब मुझे बख्श दे रब मुझे बख्श दे रब मुझे बख्श दे इंशाल्लाह रब की रहमत बहुत बड़ी कोशिश करनी है दुआ मांगनी चाहिए आजिजी करें इनकिसारी करें तौबा करें सच्ची तौबा जो होती है यकीन करें ये रब को बड़ी पसंद है सच्ची तौबा ट्रू रिपेंटेंस जिसको कहते हैं ना तौबा तुम नसूलिये रब को बहुत पसंद है सच्ची तौबा की तरफ आए ऐसे ना है कि वो सिर जी मैं ठीक है तौबा करता हूँ तो कान पकड़ता हूँ क्या भाई ये वसीम भाई काफी होता है अच्छा अल्लाह करे दिल से होता हो हम ये नहीं कह रहे नहीं करे बिल्कुल करना भी चाहिए लेकिन सच्चे दिल से तौबा भले हाथ ना भी उठे दिल के अंदर निजामत हो जाए तो अल्लाह ताला वो भी कबूल कर फरमा लेता
है इफ यू लुक एट ट्रू रिपेंटेंस वन ब्यूटीफुल वाकिया इन द टाइम ऑफ सैयदना मूसा अलैहि सलाम देयर वाज अ फैमिन दैट हिट एंड द पीपल वर स्ट्रगलिंग एट दैट टाइम सो व्हाट हैपेंड द पीपल दे वेंट टू द प्रॉफिट ऑफ देयर टाइम सैयदना मूसा अलैहि सलाम एंड दे सेड टू हिम लुक देयर इज नो रेन कमिंग वी आर स्ट्रगलिंग आवर एनिमल्स आर डाइंग प्लीज हेल्प अस सो देन दे डिसाइडेड दैट इंशाल्लाह वी आर गोना गैदर एट अ बिग ग्राउंड 70,000 पीपल से यस ऑफ गैदर्ड इन दैट बिग ग्राउंड सैयदना मूसा अलैहि सलाम They were making dua in the court of Allah that Ya Allah Azza wa Jal, please forgive us, shower your mercy upon us, shower rain upon us. There was still no rain. To such an extent that even it became even more hot.
Allah.
So Sayyidina Musa alayhi salam, he made this dua in the court, he requested Allah, Ya Allah Azza wa Jal, all these people are asking you for dua, for mercy, for rain. Even a prophet of yours is asking for rain. Why is there still no rain? Allah Azza wa Jal replied, O Musa, there is one person amongst you. This person has disobeyed me for the last 40 years. As long as this person is going to remain with you, I won't shower any mercy upon you in regards to rain. So Sayyidina Musa alayhi salam, he made an announcement in the whole ground that all that person who has been disobeying Allah for the last 40 years, leave this gathering. Now that person he knew was him. He looked right, he looked left, he looked forward, he looked back. No one's leaving the gathering. This person, he hid his face in the chadar. He said, Ya Allah Azza wa Jal, I have been disobeying you for the last 40 years. Ya Allah Azza wa Jal, from today, I promise you that I will not disobey you, accept my forgiveness.
Allah.
As soon as he said this, Sayyidina, he never read no namaz, he never fasted, he never did nothing like that. He just repented from the heart. As soon as he did this, Allah showered rain from the sky.
Subhanallah.
Then Sayyidina Musa alayhi salam, he asked Allah, that, Ya Allah, 70,000 people are here, not one person has left this gathering. Ya Allah, what's the reason for the rain? Allah said, Ya Musa alayhi salam, that person, because of him, it wasn't raining. Not because he has asked me for forgiveness, now it's raining because of him. Sayyidina Musa alayhi salam asked, Ya Allah Azza wa Jal, show me that person, I want to see that person. Allah said, O Musa, when he was disobeying me, I never exposed him at that time. Now he has become my friend, why should I expose
Allah,
him now?
Allah,
so
Allah.
This shows us that when someone repents from the heart, if he actually repents from the heart, Allah will accept his repentance, inshallah.
Yeah,
so it's the matter of the heart. You know, you're saying this and that. This that's there as well. But it's the matter of the heart, inshallah.
Ji, Mubin bhai kya farmate, jay mein vekha amla valle, kuch nahi mere palle, jay mein vekha balle. Wah, dekhen aap kaise. Ek sachi tauba jo hai na, tamam gunahon ko mita bhi deti hai, maaf karwati hai, na sirf maaf karwati hai, balki unko nekiyon mein tabdeel bhi karwa sakti hai. Rab ki rehmat agar chahe. To Rab ki rehmat ki jo hai na, कोई वो इंतहा नहीं है कहते हैं ना कोई लिमिट नहीं है तो आप जितनी दफा रब को तौबा करने वाला बहुत पसंद है आज दुनिया में आप किसी के पास मांगने जाए ना दो चार दफा के बाद दो दरवाजा बंद कर देता है कॉल आती है ये फिर आ गया जी पैसे मांगना लेकिन रब हमारा देखे कितना करीम है वो माफी मांगने वालों को पसंद फरमाता है 100 दफा माफी मांगे 1000 दफा माफी मांगे रब जितनी दफा तौबा करेंगे जितनी दफा माफी मांगेंगे रब उनको पसंद फरमाता है
अल्लाह ताला का खुद ही फरमान है कुरान पाक में इन अल्लाह युहिब्बुत तव्वाबीन ਅੱਲਾਹ ਤਾਲਾ ਤੋਬਾ ਕਰਨ ਵਾਲੇ ਨੂੰ ਮਹਿਬੂਬ ਰੱਖਦਾ ਹੈ। ਜਿਹੜੇ ਬੰਦੇ ਤੋਬਾ ਕਰਦੇ ਨੇ ਤਾਂ ਮਤਲਬ ਇਹ ਅੱਲਾਹ ਤਾਲਾ ਦੇ ਮਹਿਬੂਬ ਬਣਨਾ ਚਾਹੁੰਦੇ ਨੇ। ਬਾਕੀ ਗੱਲ ਚੱਲ ਰਹੀ ਸੀ ਰਮਜ਼ਾਨ ਦੇ ਹਵਾਲੇ ਨਾਲ, ਇਹ ਰਮਜ਼ਾਨ ਦੀ ਹਰ ਹਰ ਘੜੀ ਰਹਿਮਤ ਮਗਫਿਰਤ, ਯਾਨੀ ਤੋਬਾ ਕਰੋ, ਇਸਤਿਗਫਾਰ ਕਰੋ, ਅੱਲਾਹ ਤਾਲਾ ਦੇ ਬਾਰਗਾਹ ਚ ਇਸਤਿਗਫਾਰ ਕਰਦੇ ਰਹਿਣਾ ਚਾਹੀਦਾ। ਮਤਲਬ ਕਿ ਇੱਕ ਹਦੀਸ, ਉਹਦੇ ਚ ਇਹ ਵੀ ਮਜ਼ਮੂਨ ਮੌਜੂਦ ਹੈ ਕਿ ਅਕਲ ਸਲਾਤੂ ਸਲਾਮ ਨੇ ਇਰਸ਼ਾਦ ਫਰਮਾਇਆ, ਜਿਹੜਾ ਬੰਦਾ ਰਮਜ਼ਾਨ ਦਾ ਮਹੀਨਾ ਪਾਵੇ ਤੇ ਆਪਣੀ ਬਖਸ਼ਿਸ਼ ਨਾ ਕਰਵਾ ਸਕੇ, ਉਹਦੀ ਨੱਕ ਖਾਕ ਆਲੂਦ ਹੋਵੇ।
ਅੱਲਾਹ,
ਯਾਨੀ ਇਹ ਸਾਡੇ ਵਾਸਤੇ ਇੱਕ ਡਰਾਉਣ ਵਾਸਤੇ ਹੈ ਨਾ, ਸਾਨੂੰ ਤਰਗੀਬ ਦਿੱਤੀ ਜਾ ਰਹੀ ਹੈ ਕਿ ਜਿੰਨਾ ਜ਼ਿਆਦਾ ਹੋ ਸਕਦਾ ਅੱਲਾਹ ਤਾਲਾ ਦੀ ਬਾਰਗਾਹ ਚ ਇਸਤਿਗਫਾਰ ਕਰੋ, ਮਗਫਰਤ ਤਲਬ ਕਰੋ, ਤੇ ਨਾ ਡਰੋ ਕਿ ਰਮਜ਼ਾਨ ਦਾ ਮਹੀਨਾ ਕਿਤੇ ਐਵੇਂ ਨਾ ਲੰਘ ਜਾਵੇ ਔਰ ਮੇਰੀ ਬਖਸ਼ਿਸ਼ ਮਗਫਰਤ ਨਾ ਹੋ ਸਕੇ।
ਜੀ ਬਿਲਕੁਲ, ਹਮੇ ਕਿਉਂਕਿ ਯਹਾਂ ਪੇ ਹਮੇ ਬਿਸ਼ਾਰਤੇ ਮਿਲ ਰਹੀ ਹੈ ਕਿ ਜ਼ਿਕਰੁੱਲਾ ਕਰਨੇ ਵਾਲੇ ਕੀ ਮਗਫਰਤ ਕਰ ਦੀ ਜਾਤੀ ਹੈ, ਵਹਾਂ ਯੇ ਵੀ ਵਈਦ ਹੈ ਕਿ ਜੋ ਰਮਜ਼ਾਨ ਕੋ ਪਾਏ ਔਰ ਆਪਣੀ ਬਖਸ਼ਿਸ਼ ਨਾ ਕਰਾ ਸਕੇ, ਯਾਨੀ ਇਬਾਦਤ ਨਾ ਕਰ ਸਕੇ ਉਸ ਤਰ੍ਹਾਂ ਔਰ ਆਪਣੀ ਬਖਸ਼ਿਸ਼ ਨਾ ਕਰਾ ਸਕੇ, ਤੋ ਉਸਕੀ ਨਾ ਖਾਕ ਆਲੂਦ ਹੋ, ਕਹੀਂ ਪਰ ਹੈ ਕਿ ਵੋ ਹਲਾਕ ਹੋ ਗਿਆ। ਤੋ ਹਮੇ ਕਿਆ ਕਰਨਾ ਹੈ, ਹਮੇ ਰੱਬ ਕੋ ਰਾਜ਼ੀ ਕਰਨਾ ਹੈ। ਹਮਾਰੇ ਪਾਸ ਕੁਛ ਪੈਕੇਜਸ ਵੀ ਮੌਜੂਦ ਹੈ, ਆਈਏ ਇੱਕ ਪਹਿਲਾ ਪੈਕੇਜ ਲੇਤੇ ਇਨਸ਼ਾਅੱਲਾ।
One bridge on one of the lakes was so narrow that it was impossible for two goats to pass through together. One day, one goat was going on that bridge. As she got to the middle of the bridge, she came across another goat. The first goat said to the second,
"You return back so that I may first cross the bridge, and after that you can come."
The other goat said, "Well, well, well. Why shall I return back? Why don't you return back? And yes, let me pass through first." The first goat replied arrogantly,
"It's you who will have to return back, because I am more powerful than you."
The other goat replied, "Forget about being more powerful than me. You're not even equal to me." Listening to this made the first goat furious. Out of fury, she said,
"Is it? We will find out in a little while."
After saying this, she lowered her horns in order to fight. The second goat stopped her and said, "Wait a minute. Look, there is no point of fighting. If we fight, then both of us will fall in the lake and drown. I have come up with an idea. Let me lie over the bridge, and you can pass over me." Having said that, the other goat lied on the bridge, and the first goat went over her slowly and crossed the bridge. After that, the second goat also crossed the bridge easily. Dear Madani children, did you see? If both the goats fought with each other, then neither of them would have survived. Lesson: truth of the matter is that something that you can't achieve through anger can be achieved through softness. Holy Prophet sallallahu ta'ala alayhi wa alihi wa sallam said to Ummul Mu'mineen Hazrat Sayyidatuna Aisha Siddiqa radiyallahu ta'ala anha that the one who received a share out of softness, he received a share out of the goodness of this world and the hereafter, and the one who remained deprived of softness, he remained deprived of the goodness of this world and the hereafter.
The softness ke upar baat ho rahi thi, نرمی جو ہے، اور واقعی جو جس میں نرمی نہیں ہے تو وہ محروم رہ جاتا ہے۔ کہتے ہیں نا کہ انسان میں بہت کوالٹیز ہوتی ہیں، لیکن ایک برائی ایسی ہوتی ہے جو تمام جو اس کی کوالٹی خوبیاں ہوتی ہیں نا اس کے اوپر حاوی ہو جاتی ہے، اور ان میں ایک چیز ہے، اگر وہ اس کا اخلاق اچھا نہیں ہے، سافٹنیس نہیں ہے نا، تو باقی بھلے بہت کچھ کرتا ہو، پیسے بھی دیتا ہو، خیرات بھی کرتا ہو، لوگوں کی مدد بھی کرتا ہو، لیکن اگر سافٹنیس نہیں ہے تو کوئی پسند نہیں کرتا، یہ حاوی ہو جاتا ہے۔ اس لیے آج یہ جو ہمارے ایک سٹوری چلائی گئی ہے تو اس سے یہی سبق ملتا ہے کہ نرمی ہونی چاہیے۔ کیا فرماتے ہیں؟
جی سید صاحب، نو ڈاؤٹ سافٹنس از اے یونیک کیریکٹرسٹک اینڈ اٹس سچ اے تھنگ دیٹ اف اے پرسن ہیز اٹ دیٹ پرسن ول بی سکسیسفل۔ یو نو پیپل ول لائک ٹو اسپینڈ دیئر کمپنی، دیئر ٹائم ان دیٹ پرسنز کمپنی وی سافٹ، بٹ دیٹ پرسن از آلویز اینگری، شاؤٹنگ ایٹ پیپل، کریٹیسائزنگ پیپل، پیپل ڈونٹ وانٹ ٹو بی ان دیٹ پرسنز کمپنی، بٹ دیٹ انڈیویجول ہو از سافٹ، people want to be in his company, they yearn to be in his company. And in regards to one part of the story is that we shouldn't fight with one another. Now what happens is that you now, for example, this story was that they wanted to cross the bridge. Now, both of them, they work together to cross that bridge. Mm-hmm. Now, if we work together with our fellow family members, our relatives, our friends, inshallah, we will reach that goal where we can't reach with anger. So if we work together with softness, inshallah, we can, inshallah, get to that place where we can't get anywhere else.
Ji, jo hamare madani munne, madani munniyon ke liye khas taur pe isme kuch sabak tha, lesson tha, ghar mein fight nahi karni hoti hai. आर्ग्यूमेंट नहीं करना होता, एक आपके जो ब्रदर्स हैं, सिस्टर्स हैं, उनकी हेल्प करनी होती है. एक देखे ना किस तरीके से ब्रिज क्रॉस कर दिया, अगर एक दूसरे की टांग खींचते रहते, आप बोले नहीं इस तरह होगा इस तरह होगा, तो नहीं होगा. आपस में मोहब्बत से प्यार से रहना चाहिए. अब्दुल हन्नान भाई बच्चों के बहुत प्रोग्राम करते रहते हैं. अब्दुल हन्नान भाई बच्चों को क्या मैसेज देंगे आप, इससे क्या मिला बच्चों को?
इंशाल्लाह सही सब. सॉफ्टनेस इज इनडीड अ थिंग व्हिच व्हाट सॉफ्टनेस लीड्स टू इज what our topic is today as well. It leads towards forgiving people. And the one who forgives, Allah subhanahu wa ta'ala forgives him as well. So this is the unique. So when someone has got a soft heart and he forgives people, Allah subhanahu wa ta'ala forgives him as well, removes his difficulty, his problems because of that. So just think as it in that way. The children should learn to forgive each other, inshallah. Allah subhanahu wa ta'ala will give them a lot more because of this.
Jo maaf karta hai, Allah ta'ala usko bhi maaf farmata hai. MashaAllah, Shah sahab, ek bada pyara dars tusi yaad dassa kehnde, jo narmi bhi mildi hai, maaf karna bhi milda hai. Aur narmi de utte badi pyari hadith-e paak mere zehen ch aa gayi, jaisna ke waqia chal raha si. Nabi paak sallallahu alaihi wasallam da bada pyara farman hai, ar-rifqu la yakunu fi shay'in illa zanahu. جس چیز بھی نرمی ہوتی ہے انہوں مزین کر دیں دی, انہوں خوبصورت بنا دیں دی,
زینت بخش دی,
زینت بخش دیں دی. اور اگلا حصہ ہے بھی ولا ینزع عن شیء الا شانہ, اور جس چیز سے نرمی نکال لیتی جاندی ہے اس چیز نو عیب دار کر دیں دی. تسی ویکھو جڑے بندے نرمی نہ ہوئے وہ کسی فیلڈ وچ بھی ہوئے ہر بندہ اون تے دور ہی جاندا ہے, بھاویں او گھر وچ ہوئے فیملی والے تنگ ہو جاندے نے بات بات تے غصے وچ آ جانا, یہ اچھی چیز نہیں. اللہ سانو نرمی عطا فرمائے. اور ایک بڑی پیاری ہور بھی تسی گل سیکھی ہونی ہے کہ دیکھو بندہ جدو مل کے کام کرتا ہے نرمی نال, ادو عقل بھی بندے دی صحیح کام کر دی. دیکھو کس طرح بکریاں نے بھی, حالانکہ جانور این عقل مند نہیں سمجھے جاندے, لیکن انہوں نے کس طرح ایک دوسرے نرمی نال کام چلا لیا تو انہوں کا کام نکل گیا.
بالکل صحیح بات ہے. اس میں ایک اور بھی چیز ملی, اتفاق میں برکت ہے.
سبحان اللہ.
یہ یاد رکھیے, بہت کچھ اس سٹوری کے اندر آپ کو مل رہا. غور کریں, اگر چھوٹا سا بھی کام ہو اینڈ دیر از نو یونٹی, وہ کام جو دنوں میں ہوتا ہے وہ مہینوں میں بھی نہیں ہوگا. اینڈ اف یو ہیو اے یونٹی, کہتے ہیں نا یونٹی از اسٹرینتھ, تو جب اتفاق ہوتا ہے تو اس میں برکت ہوتی ہے. پھر بڑے سے بڑا کام بھی ہونا وہ منٹوں میں ہو جاتا ہے. جی, ہم مغفرت کے حوالے سے بات کر رہے تھے. مغفرت کے واجب کرنے والے کاموں میں کوئی وہ ہے لوگوں کو کھانا کھلانا. مغفرت کے جو اسباب ہیں نا جس کی وجہ سے مغفرت ہوتی ہے, ان میں سے ایک چیز یہ بھی ہے کہ بھوکوں کو کھانا کھلانا. تو ہمیں یہ چاہیے کہ لوگوں کی مدد کریں, کھانا کھلائیں اور مغفرتیں لے لیں رب کی بارگاہ سے.
الحمدللہ, سو مچ ڈفرنٹ مینز آف گیننگ فرگیونس.
جی,
یو نو دیز ا واقعہ مینشن ان کینیا سادات سینا جنید بغدادی, آفٹر ہی پاسڈ اوے سم ون سو ہم ان ا ڈریم اینڈ آسکڈ ہاؤ ڈیڈ اللہ سبحانہ وتعالیٰ ٹریٹ یو. ہی سیڈ دیٹ مائی ورشپ ڈڈ ناٹ ہیلپ می ادر دین دیٹ گیٹنگ اپ ایٹ نائٹ اینڈ پرفارمنگ ٹو رکعت نماز نفل اینڈ تہجد.
Allah.
That was the means of my forgiveness. So Allah subhanahu wa ta'ala, like you mentioned, that to feed someone could be a means of someone's forgiveness. To getting up at night to perform two nafal could be a means of someone's forgiveness. Many other things, like you forgive someone, Allah will forgive you as well. So there are so many different means. If someone does an action from the bottom of his heart with sincerity for the pleasure of Allah subhanahu wa ta'ala, who knows that that might be the means of his forgiveness. And like this, we find different narrations talk about different means of forgiveness as well.
Ji, mashallah. Ji.
And so, Yusuf, from Abdul Anambai mentioned, I just want to mention one particular thing here. That today, you mentioned slightly at the start as well. Today, you know, if someone, for example, you're working for someone. Now, you disrespect him. You don't listen to him. You don't do your job properly. He'll give you one warning. Then he'll give you two warnings. After the third warning, he'll say, go and find your way. Because if you're not doing your job properly, you could go from here. If you look at the parents as well, for a long period of time, they try to keep the children intact. Now, for example, their son is not listening. They maybe tell their son that you can go from here, don't come back to our house. But this is this world. If you look at the court of Allah, if you look how merciful Allah is, how much you may commit sins, you ask Allah for forgiveness from the bottom of your heart, Allah will forgive all your sins. Amen. Not only that, say yourself, talking about the job, talking about children, talking about that, the eyes. So on a daily basis, we commit sins with these eyes. People look at haram. But Allah is so merciful that He does not take our eyes away from us. Even though, according to statistics, there's approximately 39 million people who are blind. Allah is so merciful that even though we disrespect Him, we disobey Him with these eyes, He does not take our eyes away from us. If you look at the ears, many millions of people who are deaf, we listen to haram, we disobey Allah with these ears, but Allah does not take our ears away from us. Our hands, our feet, everything is working fine. But Allah is so merciful that He does not take these things away from us.
Subhanallah, mashallah. Ji, mashallah. بہت اچھی ہے انہوں نے مدنی پھول دیے کہ ہمیں اللہ کی اطاعت میں زندگی گزارنی چاہیے. جو ہمیں اللہ نے نعمتیں دی, ہاں کان ہاتھ, اس کا بھی خیال کرنا ہے کہ یہ کہاں پر استعمال ہو رہی ہے. ہم نے بات کی کہ کھانا کھلانا چاہیے, اس سے مغفرت ملتی ہے, ذکر اللہ کرنے سے مغفرت ملتی ہے. ایک اور چیز میں عرض کروں گا انشاءاللہ, پھر ہم مبین بھائی سے مدنی پھول لیتے ہیں. صلح کرانے سے, شاید آپ نے کبھی غور نہیں کیا, ادھر تو لوگ جھگڑے کرواتے ہیں, اس کو ادھر بتاتے ہیں, اس کو ادھر بناتے ہیں, ان میں جھگڑا ہوتا رہے. صلح کرانے کے حوالے سے جو نا, جس کو کہتے ہیں کہ آپس میں جو ہے وہ ناراضگی ہو تو آپس میں ملا دینا, حضرت سیدنا انس بن مالک رضی اللہ تعالیٰ عنہ سے روایت ہے, آقا علیہ الصلوۃ والسلام نے فرمایا کہ جو شخص لوگوں کے درمیان صلح کروائے, یعنی کہ ان میں ناراضگیاں تھی اس کو ختم کرے, ٹھیک ہے نا, ریکنسائل یعنی کہ اس کو کہتے ہیں انگلش کے اندر, ماشاء اللہ, تو اللہ اس کے معاملہ درست فرمائے گا اور اسے ہر کلمہ کے بدلے میں غلام آزاد کرنے کا ثواب بھی عطا فرمائے گا. اور جب اگلی بات لکھی اسے غور کریں, جب وہ لوٹے گا تو اپنے پچھلے گناہوں سے مغفرت یافتہ ہو کر لوٹے گا, یعنی کہ صلح کروائی اس نے اور جب واپس پہنچ رہا ہے تو اس کے جتنے پچھلے گناہ تھے اللہ تعالیٰ ان گناہوں کو بخش دے گا. تو یہ بھی ایک طریقہ ہے مغفرت لینے کا. جھگڑے کرانے والے مت بنے, لڑائی کرانے والے مت بنے, صلح کرانے والے, ریکنسائل کرانے والے بننا چاہیے.
جی بالکل شاہ صاحب, ویسے ویکھے جاوے نا تو ایک فارسی دا مقولہ بھی ہے نا کہ رحمت حق بہا نامی جوید, رحمت حق بہا نامی جوید, کہ اللہ تعالیٰ دی جڑی رحمت ہے نا بہانہ لبدی. تے مغفرت دے حوالے نا اگر بندہ کتاباں دا مطالعہ کرے نا تے انے اسباب لکھے نے, انے اسباب لکھے نے کہ چھوٹی چھوٹی چیزاں تو اللہ تعالیٰ مغفرت فرما دیندا ہے. تو سنیا ہے گا ایک فاحش عورت جن ایک بلی نو پانی پیا سی گا تے اودی وجہ نال اودی مغفرت ہو گئی. تو مغفرت دے بہت سارے اسباب نے, نیک لوکاں دی صحبت وچ رہنا, انہاں دی صحبت رہن دی وجہ نال اللہ تعالیٰ جڑا مغفرت فرما دیندا ہے. اصل وچ اولن چیز اے وے کہ اللہ تعالیٰ دی رحمت کولو مایوس نہیں ہونا چاہیدا. اللہ تعالیٰ قرآن پاک وچ ارشاد فرماندا, لا تقنطوا من رحمت اللہ, کہ اللہ تعالیٰ دی رحمت کولو مایوس نہ ہو. ان اللہ یغفر الذنوب جمیعا, کہ اللہ تعالیٰ سارے گناہ جڑا معاف فرما دے گا. اللہ تعالیٰ چاہے تو اگر حدیثاں دا بندہ مطالعہ کرے نا تو قیامت دے دن ایسے ایسے واقعات انشاءاللہ رونما ہوں گے کہ چھوٹی چھوٹی گلاں دی وجہ نال کسی نے کسی نوں اچھی گل کہی, اچھی بول کی ہے, تو اودی وجہ نال اللہ تعالیٰ جڑا مغفرت فرما دے گا. ایک ہور میں بڑی پیاری گل پڑھی, ایک بندہ رات دے ٹائم سوتا تے بندہ ہوندا نا نیند دے وچ, اونوں کو پتہ نہیں ہوندا کسی شے دا, کروٹ بدلدا ہے جی, کدی اس پاسے ہوندا ہے تے کروٹ بدلدا نا, اودے منہ چ نکل گیا لفظ اللہ
اللہ,
اونوں پتہ بھی نہیں سی شاید. تے قیامت دا دن ہوئے گا تے او بندے نوں لایا جائے گا, اللہ تعالیٰ فرمائے گا اپنے مال چیک کرو, اپنے مال چیک کرے گا کوئی بھی نیکی نہیں پائے گا. اللہ تعالیٰ فرمائے گا جا تینوں میں بخش دیتا.
اللہ
عرض کرے گا یا اللہ میرے کو تو کوئی نیکی نہیں بخشا کیڑی وجہ نال, اللہ تعالیٰ نے فرمایا ایک دفعہ تو رات دے ٹائم سو رہا سا تے کروٹ بدل دیا نا تو لفظ اللہ آخیا سا, تو تے بھول گیا, تو تے نیند وچ سا لیکن مینوں نیند نہیں آندی, میں تیرے اسی فیل دی وجہ نال میں تیری مغفرت کر دی.
اللہ
دیکھو ذکر اللہ ہو گیا یا کھانا کھلانا ہو گیا یا صلح کروانا ہو گیا, انے اسباب نے کہ آخر کا یعنی نتیجہ ہی نکلتا ہے کہ بندے نو ہر ہر نیکی کرنی چاہیے.
اللہ جی بالکل صحیح فرما رہے ہیں. کیا کہتے ہیں عبدالرحمن بھائی, مغفرت کی بات ہو رہی ہے اور پھر توبہ بھی, دیکھیں توبہ بھی بہت زبردست ذریعہ ہے مغفرت حاصل کرنے کا.
صحیح صاحب, فرسٹ آف آل اٹس امپورٹنٹ ٹو انڈرسٹینڈ what Toba is and how to repent. Like you mentioned earlier that people just commit, they just put their hands on their thing, on their ears and say, I repent, or just literally say with their tongue. This does not make a person repent. Repentance has three conditions, you can say. One is to admit that you have done wrong. Today we commit sins, but we don't admit we have done wrong. For example, someone backbites and someone says to me, you just backbite. What do the person normally turn around and say? Look, it's true though. It's true, it exists in him. So he's not admitting the fact that he has done wrong. So the first condition is that he needs to admit that this action which he's done, he has done wrong. Secondly is to have regret. Right? Sometimes person can admit, but he will make tawbah like the way people make tawbah today, just raise their hands and say, Ya Allah, forgive me, Ya Allah, forgive me, that's it. And you think he's been forgiven. No, you have to have regret from the bottom of your heart. Think in your heart that I have done this and I've wronged myself by doing this. And thirdly, is to make a firm intention not to do that action again. And once we will come under these three conditions, to admit that we have done wrong, to have this regret in our hearts, and then thirdly, to make a firm intention in our heart, I'm not going to do this action again, inshallah, that's when you'll able to go towards repentance.
Subhanallah. Abdul Hanan bhai ne badi pyari gal kiti tauba de bare ch aur hadith e sharif ch aanda hai mere ala sunnat ne apne risale ch nakal kita hai an-nadamu taubatun sharmindagi tauba hai umuman baaz ka rasi zuban to jaisa tumne kya bhi hai bas aaj tapat maar li ki meri tauba agar sharmindagi nahi tauba wo pakki nahi hui phir tauba de ek rukn ja bhi aanda hai azme tark yani aainda wo kaam main bilkul nahi karunga agar ae maslan gunah karke banda kahe ya allah meri tauba aaj de tauba hogi aainda phir ae pakki tauba nahi hui तौबा का एक रुकन है भी है कि आइंदा गुनाह ना करने का पक्का इरादा है मगफिरत अल्लाह ताला दी आम ही है और अल्लाह ताला है ही गफूर रहीम देखो अल्लाह पाक सानू बख्शना चाहता है अल्लाह की मशीयत है कि बंदे मेरे तो मंगन तो मैं इन्हों बख्शा हजरत अली रजी अल्लाह ताला अन्हु दा मशहूर कौल है कि अगर अल्लाह ताला ने उम्मत महबूब नू अजाब देना होंदा तो इन्हों सूरत उल इखलास ते रमजान अता ना फरमांदा देखो अल्लाह की मशीयत है कि बंदे मेरे को मंगन तो मैं इन्हों बख्शा वो अजाद ए चाहती क्योंकि अल्लाह पाक ने कुरान पाक इरशाद फरमाया है सूरत अर्रअद चांद है आयत नंबर 6 है व इन्ना रब्बका लजू मगफिरतिन बेशक तुहाडा रब है जेड़ा वो मगफिरत वाला है ते जेड़ा रब है ही वसी मगफिरत वाला ओंदे कोल बंदे मगफिरत चाहनगे ओंदी इंदे च मशीयत है खुशी है सानू चाहिए है अल्लाह तो मंगिए अल्लाह ताला कुरान पाक एक और जगह भी इरशाद फरमांदा नबी इबादी अन्नी अनल गफूर मेरे बंदियां नू दस दियो कि मैं की हां गफूर जेड़े तालिबुल इल्म जामतुल मदीना दे समझ गए होंगे ये मुबालगे दा सीगा एक हुंदा गाफिरुन बख्शने वाला एक हुंदा गफूर और गफ्फार इहदा मतलब बहुत ज्यादा बख्शने वाला और जिन्ना अल्लाह ताला बख्शने वाला ओना ही ज्यादा सानू मंगना भी ज्यादा बख्शिश चाहिए
जी बहुत प्यारी बात की ना उम्मीद नहीं होना है यकीन करे ये जो चीज है ना ये फसवा देगी ये मरवा बस अगर गुना हो गया तो फौरन तौबा कर अल्लाह की तरफ रुजू कर लें अल्लाह की रहमत से जो है ना वो ना उम्मीद नहीं होना है मायूस नहीं होना है बस तौबा की तरफ आते जाएं बाज़ औक़ात हम सोचते हैं वी रियलाइज दैट दिस थिंग इज नो गुड फॉर अस लेकिन अल्लाह को पता है कि ये हमारे लिए कितनी बेहतर थी अगर हम उसकी रिजा पे राजी रहेंगे ना तो हमें खुद पता चलेगा आने वाले वक्त में वो जो मुसीबत थी वो हमारे लिए रहमत थी असल में मर्सी थी और हम उसको मुसीबत डिफिकल्टी समझ रहे थे क्लैमिटी समझ रहे थे हदीस पाक में मुसलमान को अगर कांटा भी चुभता है तो ये इसके गुनाहों का कफारा बनता है और अगर उसकी जान या माल पर कोई मुसीबत आए इफ एनीथिंग हैपन किसकी आपकी जान पे या माल पे कोई मुसीबत आ गई और उसने किसी को बताया नहीं सबर किया उसके ऊपर तो अब वो होता है तो हम बताते हैं ऐलान करते हैं इस पर डालते हैं उस पर डालते हैं उसने पोशीदा रखा किसी को बताया नहीं तो क्या है कि अल्लाह पर हक है कि उसकी मगफिरत फरमा दे यानी आपको कांटा भी चुभ रहा है आपको परहेज ना बताए किसी को सर में दर्द है अंदर है ना बाहर तो नहीं दिख रहा किसी को चल अब हाथ पे पट्टी लगी है तो नजर आती है सर का दर्द अंदर है अगर आपने किसी को नहीं बताया एक दर्द पोशीदा रख लिया अल्लाह पर हक है कि अल्लाह ताला उसकी मगफिरत फरमा तो हमें ऐसी चीजें गौर करनी चाहिए जिनकी वजह से मगफिरतें बढ़ती हैं
सही सब अनदर ब्यूटीफुल यू जस्ट रिमाइंडिंग मी ऑफ अ ब्यूटीफुल वाकया देयर वर टू ब्रदर्स वन ब्रदर ही वुड रिमेन इन द वर्शिप ऑफ अल्लाह ही वुड ऑलवेज डू द जिक्र ऑफ अल्लाह Whereas the other brother, he never used to do much zikr, he never used to worship Allah in abundance. Now what happened? The brother that never used to worship Allah in abundance, his final moments came. Now the pious brother, he came to the other one and he said to him, look, I used to always tell you that do the zikr of Allah, do the worship of Allah, etc, etc, etc. That brother, he replied, he goes, look, on the day of judgment, if Allah gives my accountability to my mother, what is my mother going to do to me? He said, obviously, your mother is going to forgive you, she loves you. The brother replied that Allah Azza wa Jal, He loves me 70 times more than my mother. If my mother takes my accountability on the day of judgment and will enter me into paradise, if Allah Azza wa Jal loves me 70 times more than my mother, inshallah, by the mercy of Allah, Allah will forgive me. That brother passed away. Now what happened? He passed away. His brother seen him in his dream. He said, how did Allah treat you? Allah Azza wa Jal replied that this person, he was very sinful. But because of the mercy, because of the hope that he had in my mercy, I have forgiven all of his sins. So we should always remain hopeful in the mercy of Allah. No doubt we commit mistakes, we commit sins. But if we ask Allah for forgiveness, by the mercy of Allah, Allah will forgive us, inshallah.
Ji, hum baat kar rahe hain, wo kaun se amal hain, जिनके जरिए मगफिरत मिलती है, जिनके जरिए रब राजी होता है, तो हमें कोशिश करनी चाहिए कि वो अमाल कसरत से करें जिसके जरिए रब राजी होता है, मगफिरत मिलती। एक है आंसू बहाना, रोना इन द फियर ऑफ अल्लाह अज़्ज़ा वजल। ये जो आंसू है ना, ये निकलते अंदर बाहर आते हैं लेकिन अंदर की गंदगी को धो देते हैं। तो हमें खौफ खुदा में रोना चाहिए। खौफ खुदा में जो रोता है, तौबा करता है, अल्लाह ताला उसको बख्श देता है, उसकी मगफिरत फरमा देता है। ये आंख के जो पलके ना, ये अगर खौफ खुदा में अगर आंसू जो निकलते तर हो जाती हैं, तो ये जहन्नम की आग इनको नहीं छुएगी। तो यानी कि बहुत बरकतें हैं खौफ खुदा में रोने की।
There's many stories in related to crying with the fear of Allah subhanahu wa ta'ala. There was a pious person. He did a talk on the fear of Allah subhanahu wa ta'ala. A very sinful man wandered into that gathering. And this sinful person, he cried in the fear of Allah subhanahu wa ta'ala. And after he cried in the fear of Allah, he repented in the court of Allah subhanahu wa ta'ala. After some time, someone saw that pious man who was delivering that talk and asked him that, how Allah's will treat you? And he said, you know, as I was a muballigh, I used to call the people to Islam. Once I talk on the fear of Allah, and a sinful man wandered into that gathering, he repented, his crying was accepted in the court of Allah subhanahu wa ta'ala. Allah forgave him and also forgave me and everyone Allah, in that gathering.
Subhanallah.
So, it doesn't need to be a pious person who is crying in the fear of Allah. Yet if a sinful person with from the bottom of his heart, he cries with the fear of Allah, Allah can make the means of forgiveness of his forgiveness and everyone to be forgiven.
Sirf wo nahi, Allah baqiyon ki bhi uske sadqe mein bakhshish kar deta hai, maghfirat kar deta hai. Allah humko aisi sohbat ata farmaye ke jo waqai hame khaufe khuda dilati ho aur hame ishq e rasool ke jaan pilati ho. MashaAllah Madani channel aap dekh hi rahe hain, दावत इस्लामी वालों की सोहबत में कह सकता हूँ कि खौफ खुदा में रोना मिलता है। अमीर सुन्नत दामत बरकातों आलिया के मदनी मुजाकरे ऐसे होते हैं कि वाकई इश्के रसूल भी मिलता है और खौफ खुदा भी मिलता है। चले आइए, एक हमारे पास एक पैकेज मौजूद है, उसको लेते हैं इंशाल्लाह। अल्लाह ताला इनकी मगफरत फरमाए। हमारे एक वॉल्सॉल में बहुत अच्छे हमारे इस्लामी भाइयों के अंकल का इंतकाल हो गया था पिछले दिनों, तो ये भी जनाजा पढ़ाना, जनाजे में जाना, ये भी मगफरत जो है वो लेने वाले आमाल में से है। क्या कहते हैं
जी? बिल्कुल, अमीर अहले सुन्नत ने लिखी हुई रिवायत अपनी किताब, मशहूर किताब नमाज के अहकाम रिसाला है, लिखा है कि मुसलमान जो फौत हो जाता है उन्होंने कब्रे सब तो पहला तोहफा यह दिता जाता है कि उनका जनाजा पढ़ने वाले की मगफरत कर दी जाती
है।
और एक बड़ी प्यारी ईमान अफरोज गल है भी है कि जेड़ा बंदा जनाजा लेके चलता है हर कदम देते उनका गुनाह भी मुआफ होता है। और यह रिवायत चाहता है कि कबीरा गुनाह मुआफ होते हैं। इस वास्ते एक सुन्नत तरीका भी है कि मैयत जो लेके चलिए 40-40 कदम चलना चाहिए माशाल्लाह, यह भी मगफरत न वाजिब करने वाले या कह लो मगफरत करवाने वाले अमाल चो एक अमल है। जनाजे नाल जाना, जनाजे वाले वास्ते दुआ करना, इस्तिगफार करना। और तुसी पहले माशाल्लाह जिस तरह फरमा रहे सी मुसलमानों नूं खाना खिलाने के बारे तो उस तरह भी मेरे ज़हन च एक हदीस पाक आई सी, अमीर अहले सुन्नत ने भी नकल किया है और सिरातुल जिनान जो थोड़े दिन पहले मैं पढ़ रहा सी कि अल्लाह पाक की कैसी रहमत है, मगफरत कैसी आम है अल्लाह ताला दी, एक लुकमे की वजह तो अल्लाह ताला कईयां नूं बख्श देंदा है, मगफरत फरमा देंदा है। एक वो बंदा जिन्हें खरीद के लिया, दूसरा औरत जिन्हें पकाया, दूसरा गुलाम जिन्हें फकीर नु जाके दिता। सरकार ने आखिर जिसे बड़ी प्यारी गल शायद फरमाई जिन्ना मफहूम है
ਕਿ ਅੱਲਾਹ ਤਾਲਾ ਦੀ ਕੈਸੀ ਕਰਮ ਨਵਾਜ਼ੀ ਜਿਹਨੇ ਸਾਡੇ ਗੁਲਾਮਾਂ ਦੀ ਵੀ ਬਖਸ਼ਿਸ਼ ਦਾ ਜ਼ਰੀਆ ਬਣਾ ਦਿੱਤਾ। ਇਸ ਵਾਸਤੇ ਬੰਦੇ ਨੂੰ ਚਾਹੀਦਾ ਬੰਦਾ ਅੱਗੇ ਆਏ ਸਹੀ, ਮੰਗੇ ਸਹੀ ਅੱਲਾਹ ਤਾਲਾ ਤੋਂ। ਬਜ਼ੁਰਗਾਂ ਨੇ ਪੰਜਾਬੀ ਸ਼ੇਰ ਆਖਰ ਤੇ ਅਰਜ਼ ਕਰਾਂਗਾ, ਅੱਧੀ ਰਾਤੀ ਰਹਿਮਤ ਰੱਬ ਦੀ ਕਰੇ ਬੁਲੰਦ ਆਵਾਜ਼ਾ, ਬਖਸ਼ਿਸ਼ ਮੰਗਣ ਤਾਲ ਬਖਸ਼ਿਸ਼ ਮੰਗਣ ਵਾਲਿਆਂ ਤਾਈਂ ਖੁੱਲਾ ਹੈ ਦਰਵਾਜ਼ਾ।
ਅੱਲਾਹ ਅੱਲਾਹ ਅੱਲਾਹ, ਬਿਲਕੁਲ ਦਰਵਾਜ਼ਾ ਤਾਂ ਤੌਬਾ ਦਾ ਖੁੱਲਾ ਹੋਇਆ ਹੈ, ਮੌਤ ਆਉਣ ਸੇ ਪਹਿਲੇ ਪਹਿਲੇ ਜੋ ਹੈ ਨਾ ਉਹ ਤੌਬਾ ਕਾ ਦਰਵਾਜ਼ਾ ਖੁੱਲਾ ਹੋਇਆ ਹੈ ਆਪਕੇ, ਤਾਂ ਬਿਲਕੁਲ ਤੌਬਾ ਕਰਨੇ ਮੇਂ ਦੇਰ ਨਹੀਂ ਕਰਨੀ।
ਜੀ ਸੋ ਵੀ ਨੋ ਫਰਮ ਦੀ ਪੁਆਇੰਟ ਦੈਟ ਯੂ ਜਸਟ ਮੈਂਸ਼ਨ ਐਂਡ ਫਰਮ ਦੀ ਵਿਜ਼ੂਅਲਸ ਦੈਟ ਵੀ ਹੈਵ ਜਸਟ ਸੀਨ, ਜਸਟ ਰਿਮੈਂਬਰ ਵਨ ਬਿਊਟੀਫੁਲ ਸਟੋਰੀ ਸਮਵਨ ਮੈਂਸ਼ਨਡ ਇਟ ਦੈਟ ਦੇਰ ਵਾਸ ਵਨ ਇੰਡੀਵਿਜੂਅਲ ਐਂਡ ਹੀ ਵਾਸ ਕ੍ਰਾਈਂਗ ਇਨ ਦ ਮਾਰਕੀਟ ਪਲੇਸ, ਸੋ ਦ ਪੀਪਲ ਦੈਟ ਅਪਰੋਚਡ ਹਿਮ ਆਸਕਡ ਹਿਮ ਲਿਸਨ ਵਾਈ ਆਰ ਯੂ ਕ੍ਰਾਈਂਗ, ਵਾਟਸ ਦ ਰੀਜ਼ਨ ਦੈਟ ਯੂ ਆਰ ਕ੍ਰਾਈਂਗ, ਹੀ ਸੈਡ ਬ੍ਰਦਰ ਆਮ ਔਨ ਅ ਮਿਸ਼ਨ, ਮਾਈ ਮਿਸ਼ਨ ਇਜ਼ ਆਈ ਵਾਂਟ ਟੂ ਟਰਨ ਦ ਪੀਪਲ ਬੈਕ ਟੂ ਅੱਲਾਹ, ਹੀ ਗੋਸ ਓਕੇ ਸੋ ਵਾਈ ਆਰ ਯੂ ਕ੍ਰਾਈਂਗ, ਹੀ ਗੋਸ Allah is willing to forgive these people, but these people are so, such kind of people that they're not turning back to Allah. After a few days, the same person seen that same person, now he was in the graveyard. He's crying in the graveyard. Now he approached him, because a few days ago you were crying in the marketplace. Now you're crying in the graveyard. Why are you crying now? He goes, I'm on that same mission. He goes, okay, how successful are you now? He goes, a few days ago, Allah, he was ready to forgive the people, but the people were not ready. Today in this graveyard, the people who are buried here, they are willing to ask Allah for forgiveness.
Yeah.
But the doors of repentance have been closed for them.
Uh-huh.
So, see, so one lesson that we learn from this is that repent before it's too late. Because whilst we are on top of the ground, the doors of repentance are open for us.
Jesus.
But once we enter that dark, lonely grave, the doors of repentance will be closed for us.
Allahu Akbar.
ہے یہ تسلیم سب سے برا
مغفرت کی بات ہو رہی، بخشش کی بات ہو رہی ہے، اور ایک حدیث پاک ہے، حضرت ابو بکر صدیق رضی اللہ تعالیٰ عنہ سے مروی ہے، آقا علیہ الصلوۃ والسلام نے فرمایا جو بندہ گناہ کر بیٹھے، someone commits sin, then he should do وضو، اس کو احسن انداز میں اچھے طریقے سے وضو کرنا چاہیے اور پھر دو رکعت نماز رکعتیں ادا کرے، نماز پڑھے، پھر اللہ تعالیٰ سے استغفار کرے تو اس کی مغفرت کر دی جاتی ہے۔ اب آپ غور کریں کہ کتنی اللہ کی رحمت ہے کہ وہ بہانے ڈھونڈ رہی ہے، کوئی مغفرت طلب کرنے والا آئے اس کو بخش دوں، آئے کوئی بخش دوں، یہ بندہ پھر بھی غافل، پھر بھی ادھر ادھر بھاگ رہا ہوتا، کبھی اس کے کونے پہ گھس رہا ہوتا، کبھی اس کے کونے پہ، اپنی رب کی بارگاہ میں آئے، رب کی بارگاہ میں جھکے، نہ کوئی اپائنٹمنٹ چاہیے، نہ کوئی چاہیے آپ کو ٹائم، جس وقت آپ چاہیں رب کی بارگاہ میں حاضر ہو سکتے ہیں، کوئی اپوائنٹمنٹ نہیں چاہیے، جب ہو صبح دوپہر شام رات جس وقت چاہیں آپ رب کی بارگاہ میں حاضر ہو سکتے ہیں، توبہ کر سکتے ہیں اپنے گناہوں سے، تو انشاءاللہ رب مغفرت کرنے والا۔
سید صاحب، there was a man in the nation of Bani Israel who had committed a sin, and when he committed that action he felt remorse, he felt regret, he started to just run around, and all he was doing was running around, and Allah subhanahu wa ta'ala liked this action of his. He's in this state, he's running around, doesn't know what to do. Allah subhanahu wa ta'ala forgave him. And not just forgave him, made him amongst the Siddiqeen. He was raised at such a rank that the ranks of the Siddiqeen. So, you know, even having that remorse and that regret, these are just means of coming towards Allah subhanahu wa ta'ala, and Allah subhanahu wa ta'ala increasing your ranks from.
Ji, waqai aisi hai ki bas موقع ڈھونڈ رہی ہوتی ہے، ہم یہی کہیں کہ یہ جو دن ہمارے پاس ہیں، اللہ ہم سے کوئی ہماری ایسی عبادت ہو جائے کہ رب راضی ہو جائے، ہماری بخشش ہو جائے، مغفرت ہو جائے۔
شاہ صاحب، اللہ تعالیٰ قرآن پاک اندر بھی ارشاد فرماتا ہے، وَأَقِيمِ الصَّلَاةَ طَرَفَيِ النَّهَارِ وَزُلَفًا مِنَ اللَّيْلِ ان الحسنات يذهبن السيئات ذلك ذكرى للذاكرين. اللہ تعالیٰ فرماندا ہے کہ دن دے دونوں سیرہ تے نماز قائم کرو اور رات دے کئی حصیاں دے وچ نماز پڑھو، یقینا نیکیاں برائیاں نوں مٹا دیندیاں نے. یہ نصیحت ہے نصیحت حاصل کرن والےاں واسطے. جڑی تسی گل بیان کیتی ہے نا کہ بندہ وضو کرے، مسجد چاوے، نمازاں پڑھے، ایک حدیث پاک دے اندر بھی ترغیب دی گئی ہے. ابو ہریرہ رضی اللہ تعالی عنہ فرماتے ہیں، آقا علیہ الصلوۃ والسلام نے ارشاد فرمایا، الا اخبرکم بما یمحو اللہ به الخطایا، کہ میں تانوں ایویں دی گل نہ دساں کہ اللہ تعالی تواڈے گناہ مٹا دے و یرفع به درجات، تو تواڈے درجات بلند کر دے.
اللہ
فرمایا، اس باب الوضوء عند المقاری، تکلیف دے وقت بھی صحیح طریقے نال وضو کرو، تکلیف دے وقت بھی صحیح طریقے نال وضو کرو. وکثرت الخطا الى المساجد، اور کثرت نال مسجد دی طرف آو. و انتظار الصلاۃ بعد الصلاۃ، ایک نماز تو بعد دوسری نماز انتظار کرو. اے چیزاں نے مغفرت والیاں، کیونکہ وضو صحیح طریقے نال کرو. اج کل ٹھنڈ ہوے نا تو بندہ جلدی جلدی وضو کردا، بہت سارے بے احتیاطی دی وجہ نال ایویں دے پارٹس رہ جاندے نے وضو دے وچ جنہاں دا دھونا فرض ہوندا ہے. فرمایا ایویں دے موقع تے وی ایک تکلیف، پھر بندہ صحیح طریقے نال تے پورا وضو کرے، مسجد دی طرف آوے، ایویں دی نیکیاں نے نمازاں قائم کرے، تہجد پڑھے تے انشاءاللہ.
جی انشاءاللہ ایک اور پیکیج ہے ہمارے پاس امیر اہل سنت دامت برکاتہم العالیہ کا، وہ دیکھتے ہیں انشاءاللہ. اس کے بعد ہمارا ایک سیگمنٹ ہے سنت اور آداب، دیکھتے ہیں آج کون سی سنت اور آداب کے اوپر بات ہوگی. لیکن پہلے امیر اہل سنت دامت برکاتہم العالیہ کا ایک پیکیج دیکھتے ہیں.
پیارے بابا جان، میرا سوال یہ ہے کہ گناہوں کی بخشش کے لیے بہترین دعا بتا دے.
ہر دعا یقیناً بہتر ہے، اور گناہوں کی معافی کے لیے جو بہترین سبب ہے نا، وہ ہے ندامت. حدیث پاک میں ان ندم و توبتن، شرمندگی توبہ ہے. جب بندہ گناہ سے گناہ کو تسلیم کرے گا کہ ہو تو گناہ گیا ہے مجھ سے، اب اس پر یہ دل سے شرمندہ بھی ہے، خالی چپا تو مار لینے کا نام توبہ نہیں ہے. توبہ 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 توبہ، یہ ہنستے ہنستے بھی کرتے ہوں گے توبہ، بلکہ دل میں ندامت ہو، شرمندگی ہو، اور اس کو تسلیم بھی کرے، اعتراف بھی کرے، قبول کرے کہ واقعی مجھ سے یہ گناہ ہوا ہے، دل اس کا بالکل تسلیم کرے اس کو. اور ساتھ ہی یہ گناہ توبہ کرے اللہ سے کہ میرا یہ گناہ ہوا، میں توبہ کرتا ہوں، اس کو واپس لیتا ہوں، اس چیز کو کہ میں یہ غلط ہو گیا، مجھ سے بھول ہوئے، اور آئندہ کبھی بھی نہیں کروں گا، یہ بھی پکا عہد ہو، تو یہ توبہ ہوتی اور یہ بہترین طریقہ ہے. البتہ قرآن و احادیث میں بھی دعائیں آئی ہیں گناہوں کی معافی کی. اب یہ کہ یوں تو ہر دعا بہترین ہی ہے، اس کو مطلب ہم نعوذ باللہ یہ نہیں کہہ سکتے کہ یہ دعا اچھی نہیں ہے اور یہ دعا اچھی ہے، ہر دعا اچھی ہے. الدعاء مخ العبادۃ، دعا عبادت کا مغز ہے اور دل کی گہرائی سے ہو، واقعی دل کی گہرائی سے ہو، زبان کی گہرائی سے نہ ہو.
جی ہماری آج سنت میں اور آداب میں جو سیگمنٹ ہے وہ ہے سونا، سلیپنگ انشاءاللہ. تو ہمارے عرفان بھائی سے شروع کرتے ہیں. عرفان
ماشاءاللہ، سب سے پہلے بستر سے جان تو پہلے بسم اللہ شریف پڑھ کے بستر نو چاڑ لینا چاہیے. دوسری سنت ہے کہ نبی پاک صلی اللہ علیہ وسلم جدو آرام فرماندے سی تے اپنا مبارک رائٹ ہینڈ سجا ہاتھ جڑا وہ سجے گال دے تھلے رکھ کے تے دائیں کروٹ لیٹ دے سی، اے سنت ہے. اور کوشش کرنی چاہیے دی بندہ قبلہ رخ ہو کے سوئے، سوتے وقت آداب میں صحیح ہے، آداب وچوں آیا کہ قبلے دی طرف پاؤں نہیں ہونے چاہیے. اور اے بھی کہ سونے تو پہلے بندہ دعا پڑھ لے، سونے دی دعا ماشاءاللہ مدنی چینل تے بھی چل دی ہے، وہ دعا یاد کرو، دعا پڑھو ماشاءاللہ.
جی عبدالحنان بھائی،
سیدی ون آف دی امپورٹنٹ تھنگ از بیفور گوئنگ ٹو سلیپ، as we talked about forgiveness, repentance, and one should seek repentance from Allah subhanahu wa ta'ala. And a lot of the times people are, before going to sleep, they're in the state of sin, or they're sleeping listening to music or watching movies, and there's no form of repentance, because you don't know when you sleep at night whether you're going to get up in the morning. So always repent before going to sleep, because if that's the last moment, if Allah subhanahu wa ta'ala accept them repentance, then you've died in the state of repentance, inshallah.
MashaAllah. Toba karke salatul toba padke soye. Toba karke soye kuch pata nahi. Sone wale Rab ko sajda karke so. Kya khabar uthe na uthe subah ko. Teri subah hai pata nahi ho ya na ho fir kya hoga. To behtar hai toba karke soye.
Sayyid Sahab, in regards to before sleeping, a person should try to make wudu and sleep. Because when a person makes a wudu, as long as he's in the state of wudu, the angels will write good deeds for him. So you're sleeping for 6 hours, 7 hours. Inshallah, the angels will continue to write good deeds for you. Just the final point I'll mention here in regards to sleeping facing the Qibla. Normally, we move our furniture around to suit our needs. If possible, today, move your bed in such a way that when you're on your right side, you're facing the Qibla, inshallah.
Ji, ek hor vi saun de adab vich hai ki saun to pehle bande jada achhi achhi niyatan kar leve. ਜਦੋਂ ਇਨਸ਼ਾਅੱਲਾ ਸੋਨਾ ਜਿਹੜਾ ਨੇ ਵੀ ਬਾਦਤ ਹੋ ਜਾਏਗਾ ਨੀਯਤੁਲ ਮੁਮਿਨ ਖੈਰ ਮਿਨ ਅਮਲੀ ਕਿ ਮੁਮਿਨ ਦੀ ਨੀਯਤ ਉਹਦੇ ਅਮਲ ਤੋਂ ਬਿਹਤਰ ਹੁੰਦੀ ਹੈ ਤੇ ਨੀਯਤ ਇਹ ਕਰ ਸਕਦਾ ਕਿ ਮੈਂ ਇਸ ਲਈ ਸੋ ਰਿਹਾ ਕਿ ਮੇਰੇ ਜਿਸਮ ਵਿੱਚ ਚੁਸਤੀ ਆਏਗੀ ਤੇ ਮੈਂ ਬੱਚਿਆਂ ਦੇ ਰਿਸਕ ਵਾਸਤੇ ਭਾਗ ਦੌੜ ਕਰਾਂਗਾ ਫਜਰ ਦੀ ਨਮਾਜ਼ ਇਨਸ਼ਾਅੱਲਾ ਬਾਅਦ ਜਮਾਤ ਅਦਾ ਕਰਾਂਗਾ ਇਸ ਤਰ੍ਹਾਂ ਦੀ ਜਿੰਨੀਆਂ ਮੁਮਕਿਨ ਹੋ ਸਕਦਾ ਬੰਦਾ ਨੀਯਤਾਂ ਕਰੇ
ਇਹ ਮਾਸ਼ਾਅੱਲਾ ਹਮਨੇ ਸੁਣੀ ਸੁਨਨਤ ਆਦਾਬ ਸੁਨਨਤ ਕੇ ਮੁਤਾਬਿਕ ਸੋਨੇ ਕੀ ਕੋਸ਼ਿਸ਼ ਕੀਜੀਏ ਔਰ ਇਸ ਤਰ੍ਹਾਂ ਬਤਾਇਆ ਕਿ ਰਾਈਟ ਕਰਵਟ ਪੇ ਸੋਏ ਕਿਬਲਾ ਰੁਖ ਹੋ ਇਨਸ਼ਾਅੱਲਾ ਅਜ਼ਾ ਹੋ ਜਾਓ ਵਜ਼ੂ ਕੀ ਹਾਲਤ ਮੇ ਸੋਨਾ ਚਾਹੀਏ ਤਾਂ ਕਿ ਸਾਰੀ ਰਾਤ ਜੋ ਹੈ ਫਰਿਸ਼ਤੇ ਜੋ ਹੈ ਫਿਰ ਉਹ ਨੇਕੀਆਂ ਲਿਖਤੇ ਰਹਤੇ ਹੈ ਤੋ ਬਹਰਹਾਲ ਬਹੁਤ ਸਾਰੇ ਔਰ ਵੀ ਅਗਰ ਆਪ ਇਹ ਸਿੱਖਣਾ ਚਾਹਤੇ ਹੈ ਤੋ ਇਨਸ਼ਾਅੱਲਾ ਸੁਨਨਤ ਔਰ ਆਦਾਬ ਜੋ ਹੈ ਦਾਵਤ ਇਸਲਾਮੀ ਕੀ ਵੈਬਸਾਈਟ ਪੇ ਆਪ ਡਾਊਨਲੋਡ ਕਰ ਸਕਤੇ ਹੈ 101 ਮਦਨੀ ਫੂਲ ਹੈ 163 ਮਦਨੀ ਫੂਲ ਹੈ ਇਨ ਸਭ ਕੇ ਅੰਦਰ ਸੁਨਨਤ ਔਰ ਆਦਾਬ ਲਿਖੀ ਹੋਈ ਹੈ ਜੀ ਮਗਫਿਰਤ ਕੀ ਬਾਤ ਹੋ ਰਹੀ ਬਖਸ਼ਿਸ਼ ਕੀ ਬਾਤ ਹੋ ਰਹੀ ਹੈ ਕੋਸ਼ਿਸ਼ ਕਰੇ ਪਲੀਜ਼ ਮਗਫਿਰਤ ਕਾ ਇਨਸ਼ਾਅੱਲਾ ਜ਼ਿਕਰ ਕਰੇ ਉਸਕੀ ਮਗਫਿਰਤ ਹੋ ਜਾਤੀ ਹੈ ਖਾਣਾ ਖਿਲਾਤੇ ਹੈ ਉਸਕੀ ਮਗਫਿਰਤ ਕੀ ਬਿਸ਼ਾਰਤੇ ਮੌਜੂਦ ਹੈ ਫਿਰ ਤਕਲੀਫ ਦੇ ਕੋਈ ਚੀਜ਼ ਹਟਾ ਦੇਣਾ ਹੈ ਕਾਟਾ ਪੜਾ ਹੁਆ ਹੈ ਕੋਈ ਪੱਥਰ ਪੜਾ ਹੁਆ ਕੋਈ ਦਰਖਤ ਪੜਾ ਹੁਆ ਹੈ ਹਦੀਸ ਦੇ ਬਾਗ ਹੈ ਨਾ ਇੱਕ ਸ਼ਖਸ ਕੀ ਸਿਰਫ ਇਸ ਲਈ ਮਗਫਿਰਤ ਕਰ ਦੀ ਗਈ ਸੀ ਕਿ ਉਸਨੇ ਇੱਕ ਦਰਖਤ ਜੋ ਹੈ ਉਹ ਹਟਾ ਦਿੱਤਾ ਤਾਂ ਕਿ ਉਹ ਗੁਜ਼ਰਨੇ ਵਾਲੋ ਕੋ ਤਕਲੀਫ ਨਾ ਪਹੁੰਚੇ ਅਬ ਯਹਾਂ ਤੋ ਤਕਲੀਫ ਪਹੁੰਚਾਨੇ ਕਾ ਸਮਾਨ ਖੁਦ ਦੇ ਰਹੇ ਹੋਤੇ ਕਿਸੀ ਕੀ ਗਾੜੀ ਕੇ ਆਗੇ ਜੋ ਹੈ ਕੁਛ ਲਗਾ ਦੇਂਗੇ ਕਿਸੀ ਕੇ ਘਰ ਕੇ ਆਗੇ ਗਾੜੀ ਬਲੌਕ ਕਰਕੇ ਚਲੇ ਜਾਏਂਗੇ ਤੋ ਯੇ ਨਾ ਕਰੇ ਐਸਾ ਨਾ ਕਰੇ ਲੋਕੋ ਕੋ ਰਾਹਤ ਦੇ ਲੋਕੋ ਕੋ ਆਸਾਨੀਆਂ ਦੇ ਲੋਕੋ ਕੋ ਤਕਲੀਫ ਦੇਣੇ ਕਾ ਸਬਬ ਨਾ ਬਣੇ
ਜੀ ਹਦੀਸ ਪਾਕ ਉਮੁਲ ਮੁਮਿਨੀਨ ਆਇਸ਼ਾ ਸਦੀਕਾ ਰਜ਼ੀ ਅੱਲਾਹੁ ਤਾਲਾ ਅਨਹਾ ਮਰਵੀ ਅਕਲ ਸਲਾਤੁ ਸਲਮ ਇਰਸ਼ਾਦ ਫਰਮਾਇਆ ਮਾ ਯੁਸੀਬੁਲ ਮੁਮਿਨਾ ਮਿਨ ਸ਼ੌਕਤਿਨ ਫਮਾ ਫੌਕਾ ਇਲਾ ਰਫਅ ਅੱਲਾਹੁ ਬਿਹਾ ਦਰਜਾ ਔ ਹੱਤਾ ਅਨਹੁ ਬਿਹਾ ਖਤੀਆ ਫਰਮਾਇਆ ਕਿਸੇ ਨੂੰ ਅਗਰ ਕਾਂਟਾ ਵੀ ਚੁਭਦਾ ਹੈ ਨਾ ਛੋਟੀ ਛੋਟੀ ਤਕਲੀਫ ਵੀ ਹੁੰਦੀ ਤਾਂ ਅੱਲਾਹ ਤਾਲਾ ਉਹਦੇ ਵਜ੍ਹਾ ਨਾਲ ਵੀ ਉਹਦਾ ਦਰਜਾ ਬੁਲੰਦ ਕਰਦਾ ਹੈ ਤੇ ਜਾਂ ਫਿਰ ਉਹਦੀ ਖਤਾ ਜਿਹੜੀ ਮਿਟਾ ਦਿੰਦਾ ਹੈ
ਸੁਭਾਨ ਅੱਲਾਹ ਮੈਂ ਇੱਕ ਹੋਰ ਵੀ ਅਰਜ਼ ਕਰੂੰਗਾ ਜੋ ਕਿਸੇ ਆਪਣੇ ਮੁਸਲਮਾਨ ਭਾਈ ਕਾ ਕੋਈ ਐਬ ਦੇਖੇ ਉਸਕੀ ਪਰਦਾ ਕੋਸ਼ਿਸ਼ ਕਰੇ ਤੋ ਅੱਲਾਹ ਤਾਲਾ ਉਸਕੋ ਜੰਨਤ ਮੇ ਦਾਖਿਲ ਫਰਮਾਏ ਤੋ ਇਹ ਵੀ ਜੋ ਹੈ ਹਮਾਰੇ ਕੋ ਜੰਨਤ ਮੇ ਦਾਖਿਲ ਕਰਾਨੇ ਕਾ ਇੱਕ ਸਬਬ ਬਨਤਾ ਹੈ ਮਗਫਿਰਤ ਲੈਣੇ ਕਾ ਸਬਬ ਬਨਤਾ ਹੈ ਕਿ ਹਮ ਐਬ ਪੋਸ਼ੀ ਕਰੇ ਪਰਦਾ ਪੋਸ਼ੀ ਕਰੇ ਲੋਕੋ ਕੇ ਐਬ ਪਤਾ ਚਲ ਗਿਆ ਤੋ ਉਸਕੀ ਤਸ਼ੀਰ ਨਾ ਕਰੇ ਬਹੁਤ ਜ਼ਿਆਦਾ ਉਸਕੋ ਬਹੁਤ ਜ਼ਿਆਦਾ ਹਾਈਲਾਈਟ ਨਾ ਕੀਜੀਏ ਹੋ ਗਿਆ ਇਨਸਾਨ ਹੈ ਗਲਤੀ ਹੋ ਗਈ ਹੋ ਜਾਤੀ ਹੈ ਇਨਸਾਨ ਸੇ ਇਨਸਾਨ ਕੀ ਡੈਫੀਨੇਸ਼ਨ ਹੀ ਯਹੀ ਹੈ ਗਲਤੀਓ ਕਾ ਮੁਜਸਮਾ ਤੋ ਗਲਤੀ ਤੋ ਕਰੇਗਾ ਇਨਸਾਨ ਹੈ ਇਸ ਲਈ ਕੋਸ਼ਿਸ਼ ਕਰਨੀ ਚਾਹੀਏ ਕਿ ਚੀਜ਼ਾਂ ਬਰਦਾਸ਼ਤ ਕਰੇ ਸਬਰ ਕਰੇ ਇਗਨੋਰ ਕਰਨ ਦੀ ਆਦਤ ਬਣਾਏ ਔਰ ਆਪਣਾ ਖੂਬ ਖੂਬ ਖਿਆਲ ਵੀ ਰੱਖੀਏਗਾ ਜ਼ਿਕਰ ਅਸਕਾਰ ਵੀ ਕਰਦੇ ਰਹੇ
The blessing from Rabbul Alameen The blessing from Rabbul Alameen Islam is the way of life Islam is the way of life Islam is the way